दीपक जी, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਇਹ ਦੱਸਿਓ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸਿਓਂ ਕੀ ਖਬਰਾਂ ਨੇ ਜੀ? ਕੀ ਹੁਣ ਇੰਝ ਪ੍ਰਤੀਤ ਹੋ ਰਿਹਾ ਕਈਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਜਿਵੇਂ ਕੋਈ ਕਾਰੋਬਾਰੀ ਅਦਾਰਾ ਜਾਂ ਕੋਈ ਦੁਕਾਨ ਬਣ ਗਈ ਹੋਵੇ?
ਵਿਜੇ ਜੀ, ਅੱਜ ਸਾਡੇ 17 ਮਾਰਚ ਦੀ ਸ਼ਾਮ ਹੋ ਗਈ ਹੈ ਤੇ ਇੱਧਰ ਤੁਹਾਡੇ ਵਾਲੇ ਪਾਸੇ 17 ਮਾਰਚ ਦੀ ਸਵੇਰ ਚੜ੍ਹੀ ਹੈ। ਆਪਾਂ ਕਿੰਨੇ ਦਿਨਾਂ ਤੋਂ 17 ਤਰੀਕ ਕਰਦੇ ਆ ਰਹੇ ਸੀ। ਆਖਰਾ ਜੋ ਦਿਨ ਆਇਆ, ਜਿੱਦਣ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਵੀ ਸੀ, ਅੰਤਰੀ ਕਮੇਟੀ ਦੀ, ਅੱਜ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਵੀ ਸੀ, ਅੱਜ ਬਿਕਰਮ ਮਜੀਠੀਆ ਹੋਰਾਂ ਦੀ ਪੇਸ਼ੀ ਵੀ ਸੀ ਜਿਹੜੀ 8 ਘੰਟੇ ਦੇ ਕਰੀਬ ਚੱਲੀ, ਹੈ ਤੇ ਸਵੇਰੇ ਫਿਰ ਉਹਨਾਂ ਨੂੰ ਦੁਬਾਰਾ ਬੁਲਾਇਆ ਗਿਆ। ਇੱਧਰ ਅੱਜ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸਾਥੀਆਂ ਨੂੰ ਲੈਣ ਜਾਣ ਲਈ ਅਸਾਂ ਪਹੁੰਚੀ ਸੀ ਪੰਜਾਬ ਪੁਲਿਸ। ਸੋ ਉੱਥੋਂ ਮਤਲਬ ਕਿ ਇਹਨਾਂ ਨੇ 7 ਦਾ ਕਿਹਾ ਸੀਗਾ ਜੀ, 7 ਬੰਦੇ ਸਾਨੂੰ ਸੌਂਪੇ ਜਾਣ ਕੇ ਅਸੀਂ NSA ਉਹਨਾਂ ਦਾ ਨਹੀਂ ਵਧਾਰੇ। 2 ਇਹਨਾਂ ਨੂੰ ਮਿਲ ਗਏ ਨੇ, ਇਹਨਾਂ 'ਚ ਮਤਲਬ ਪ੍ਰਧਾਨ ਮੰਤਰੀ ਬਾਜੇ ਕੇ ਹੋਰੀ, ਸੋ ਉਹਨਾਂ ਸਣੇ ਇੱਕ ਹੋਰ ਸਾਥੀ ਇਹਨਾਂ ਨੂੰ ਸਪੁਰਦ ਕੀਤਾ ਗਿਆ। ਸੋ ਉਹ ਉਹਨਾਂ ਨੂੰ ਪੰਜਾਬ ਲਿਆ ਰਹੇ ਨੇ। ਸੋ ਅੱਜ ਕਾਫੀ ਇਸ ਪੱਖ ਤੋਂ ਖਬਰਾਂ। ਅੱਜ ਅਰਵਿੰਦ ਕੇਜਰੀਵਾਲ ਹੋਰੀ ਭਗਵੰਤ ਮਾਨ ਦੇ ਨਾਲ ਲੁਧਿਆਣੇ ਪਹੁੰਚ ਗਏ ਸਵੇਰ ਨੂੰ ਰੈਲੀ ਕਰਨੀ। ਅੱਜ ਵੀ ਵਪਾਰੀਆਂ ਨੂੰ ਮਿਲ ਰਹੇ ਸੀ, ਉਹ ਜਿਵੇਂ ਕਿਸਾਨਾਂ ਦੇ ਜੇ ਆਲੂਆਂ ਦਾ ਭਾਅ ਮੰਡੀ 'ਚ ਸਹੀ ਨਾ ਮਿਲੇ ਤਾਂ ਉਹ ਸੜਕ ਤੇ ਖਿਲਾਰ ਦਿੰਦੇ ਨੇ, ਬੋਰੀਆਂ ਝਾੜ ਦਿੰਦੇ ਨੇ ਨਾ ਕਿ ਹਾਂ ਸਹੀ ਮੁੱਲ ਨਹੀਂ ਪੈ ਰਿਹਾ। ਸੋ ਹੁਣ ਮੇਲਾ ਦਾ ਕੇਜਰੀਵਾਲ ਹੋਰੀ ਦੀਆਂ ਗੱਲਾਂ ਨੂੰ ਦਿੱਲੀ 'ਚ ਭਾਅ ਨਹੀਂ ਮਿਲ ਰਿਹਾ, ਇਸ ਲਈ ਉਹਨਾਂ ਨੇ ਸਾਰਾ ਝੂਠ ਲਿਆ ਕਿ ਅੱਜ ਲੁਧਿਆਣੇ 'ਚ ਝਾੜਤਾ, ਖਾਸਾ ਝੂਠ ਉਹਨਾਂ ਨੇ ਬੋਲਿਆ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਉਹਦੇ ਉੱਤੇ ਆਪਾਂ ਕਿੰਨੇ ਦਿਨਾਂ ਤੋਂ ਮੰਥਨ ਕਰਦੇ ਆ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨਾ ਸੱਤਾ 'ਚ ਹੈ ਨਾ ਵਿਰੋਧੀ ਧਿਰ 'ਚ, ਨਾ ਉਹਨਾਂ ਕੋਲ ਇੰਨੇ ਕੁ MLA ਨੇ ਕੁਛ ਕਰ ਸਕਦੇ ਨੇ, ਪਰ ਉਹਦੇ ਬਾਵਜੂਦ ਉਹ ਲਗਾਤਾਰ ਪਿਛਲੇ 2-3 ਮਹੀਨੇ ਤੋਂ ਖੂਬ ਚਰਚਾ 'ਚ ਨੇ, ਖਾਸ ਕਰ ਮਤਲਬ ਨਵੰਬਰ ਦੇ ਤੋਂ, ਜਦੋਂ ਤੋਂ ਇਹ ਪ੍ਰਕਿਰਿਆ ਜਥੇਦਾਰ ਸਾਹਿਬਾਨ ਦੇ ਕੋਲ ਜਾਣੀ ਸ਼ਿਕਾਇਤ, ਫਿਰ 2 ਦਸੰਬਰ ਵਾਲੇ ਫੈਸਲੇ। ਸੋ ਇਹ ਪ੍ਰਕਿਰਿਆ ਦੇ ਤਹਿਤ ਉਹ ਪਿਛਲੇ ਮਤਲਬ ਆਪਾਂ ਕਹਿ ਸਕਦੇ 4-5 ਮਹੀਨਿਆਂ ਤੋਂ ਕੋਈ ਦਿਨ ਨਹੀਂ ਜਿਹਦੇ ਨੂੰ ਉਹਦੀ ਚਰਚਾ ਨਾ ਹੋ ਰਹੀ ਹੋਵੇ, ਔਰ ਖਾਸ ਕਰ ਖੇਤਰੀ ਪਾਰਟੀ ਦੇ ਨਾਤੇ, ਪੰਜਾਬ ਦੇ ਮੁੱਦਿਆਂ ਦੇ ਨਾਤੇ, ਪੰਜਾਬ ਦੀ ਹੋਣ ਦੇ ਨਾਤੇ ਇਸ ਪਾਰਟੀ ਦੀ ਚਰਚਾ ਵੀ ਹੋ ਰਹੀ ਹੈ, ਇਸ ਪਹਿਲੂ ਤੋਂ ਵੀ ਹੈ। ਅੱਜ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਇਹ ਸਵਾਲ ਦਾ ਜਵਾਬ ਕਾਫੀ ਪਿਛੋਕੜ 'ਚ ਵੀ ਪਿਆ। ਕਿਸੇ ਸਮੇਂ ਜਦੋਂ ਸੁਖਬੀਰ ਸਿੰਘ ਬਾਦਲ ਇਸ ਪਾਰਟੀ ਦੀ ਅਕਾਲੀ ਦਲ ਦੀ ਬਾਗਡੋਰ ਸਾਂਭ ਰਹੇ ਸੀ, ਆਪਣੇ ਪਿਤਾ ਤੋਂ ਵਿਰਾਸਤ 'ਚ ਲੈ ਰਹੇ ਸੀ, ਜਿਵੇਂ ਗੱਦੀ ਤੋਂ ਗੱਦੀ ਅੱਗੇ ਖਾਨਦਾਨੀ ਗੱਦੀ ਚੱਲਦੀ ਹੋਵੇ, ਉਵੇਂ ਇਸ ਪਾਰਟੀ ਨੂੰ ਟੇਕ ਓਵਰ ਕਰ ਰਹੇ ਸੀ, ਤਦ ਉਹਨਾਂ ਦਾ ਜਨਤਕ ਇਹ ਕਹਿਣਾ ਹੁੰਦਾ ਸੀ ਕਿ ਮੈਂ ਤਾਂ ਵਿਦੇਸ਼ੋਂ ਪੜ੍ਹ ਕੇ ਆਇਆ, ਹੈ ਨਾ, ਮੈਨੂੰ ਬਿਜ਼ਨਸ ਦਾ ਮਹਾਰਾ, ਮੈਂ ਤਾਂ ਬਿਜ਼ਨਸਮੈਨ ਆ ਤੇ ਮੈਂ ਤਾਂ ਇਹਨੂੰ ਕੰਪਨੀ ਵਾਂਗ ਚਲਾਊਂਗਾ, CEO ਵਾਂਗ। ਸੋ ਉਦੋਂ ਲੋਕ ਕਮਾਲ ਕਹਿੰਦੇ ਸੀ ਵੀ ਮੈਨੇਜਮੈਂਟ ਤਾਂ ਸੁਖਬੀਰ ਬਾਦਲ ਤੋਂ ਸਿੱਖੋ, ਹੈ ਨਾ, ਚਲੋ। ਪਰ ਅੱਜ ਉਹੀ ਮੈਨੇਜਮੈਂਟ ਤੁਹਾਨੂੰ ਵਿਰੋਧੀ ਧਿਰ ਤੋਂ ਵੀ ਮਨਫੀ ਕਰ ਗਈ ਤੇ MLA ਵੀ 3 ਰਹਿ ਗਏ ਤੇ 3 ਵੀ ਨਾਲ ਨਹੀਂ ਰਹੇ ਤੇ ਉੱਧਰ ਪੰਥਕ ਤੌਰ ਤੇ ਵੀ ਸਥਿਤੀ ਪਤਲੀ ਹੈ। ਪਰ ਜਿਹੜਾ ਸਵਾਲ ਤੁਸੀਂ ਪਾ ਰਹੇ ਹੋ ਅੱਜ 17 ਤਰੀਕ ਦੇ ਹਵਾਲੇ ਨਾਲ, ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਨਾਲ ਦਲਜੀਤ ਸਿੰਘ ਚੀਮਾ ਸੀ, ਕੁਝ ਹੋਰ ਲੀਡਰ ਸੀ
ਜੀ,
ਉਹਨਾਂ ਨੇ ਕਈ ਗੱਲਾਂ ਛੂਈਆਂ। ਉਹਨਾਂ ਨੇ ਸਭ ਤੋਂ ਪਹਿਲਾਂ ਸਵਾਲ ਜਦੋਂ ਆਇਆ ਉਹਨਾਂ ਦੇ ਮੂਹਰੇ, ਤਦ ਉਹਨਾਂ ਨੇ ਦੱਖਣੀ ਖੇਤਰ ਵਾਲਾ ਮਸਲਾ ਵੀ ਛੂਹਿਆ ਕਿ ਦੱਖਣੀ ਸੂਬੇ ਜਿਸ ਤਰ੍ਹਾਂ ਪਹਿਲਕਦਮੀ ਕਰ ਰਹੇ ਨੇ ਫੈਡਰਲ ਸਿਸਟਮ ਨੂੰ ਲੈ ਕੇ, ਆਪਣੀ ਬੋਲੀ ਨੂੰ ਲੈ ਕੇ, ਅਸੀਂ ਕਿਤੇ ਪਿੱਛੇ ਹਾਂ। ਉਹਨਾਂ ਨੇ ਕਾਲ ਕੀਤੀ ਹੈ ਵੱਖ ਵੱਖ ਪਾਰਟੀਆਂ ਨੂੰ, 27 ਦੇ ਕਰੀਬ ਪਾਰਟੀਆਂ ਨੇ ਜਿਹੜੀਆਂ 22 ਤਰੀਕ ਨੂੰ ਦੱਖਣ 'ਚ ਜਾਣਗੀਆਂ, ਉਹਨਾਂ 'ਚ ਅਕਾਲੀ ਦਲ ਨੂੰ ਵੀ ਸੱਦਿਆ, ਉਹਰੇ ਜਾ ਰਹੇ ਨੇ। ਚੰਗੀ ਗੱਲ ਹੈ ਕਿ ਫੈਡਰਲ ਸਿਸਟਮ ਵੱਲ ਜੇ ਪਰਤੇ ਅਕਾਲੀ ਦਲ, ਜਦੋਂ ਕਿ ਲੜਾਈ ਤਾਂ ਇਹ ਅਕਾਲੀ ਦਲ ਨੂੰ ਲੜਨੀ ਚਾਹੀਦੀ ਸੀ, ਪਰ ਲੜ ਦੂਜੇ ਸੂਬੇ ਰਹੇ ਨੇ, ਚਲੋ ਅਸੀਂ ਜਾ ਰਹੇ ਹਾਂ, ਇਹੀ ਬਹੁਤ ਵੱਡੀ ਗੱਲ। ਅੱਜ ਬਲਵਿੰਦਰ ਭੁੰਦੜ ਹੋਣ ਨੇ ਇਹਦੀ ਵੀ ਹਾਮੀ ਭਰੀ। ਇਸੇ ਦੇ ਨਾਲ ਨਾਲ ਉਹਨਾਂ ਨੇ ਫਿਰ ਜੋ ਹਿਮਾਚਲ 'ਚ ਵਾਪਰ ਰਿਹਾ ਲਗਾਤਾਰ ਪੁਲਿਸ ਦਾ ਵਤੀਰਾ, ਜਿਹੜਾ ਢੰਗ ਤਰੀਕਾ ਨੌਜਵਾਨਾਂ ਨੂੰ ਲੈ ਕੇ, ਉਹਦੇ ਉੱਤੇ ਵੀ ਉਹਨਾਂ ਨੇ ਉਂਗਲ ਧਰੀ। ਸੋ ਉਹਨਾਂ ਨੇ ਅੰਤਰੀ ਕਮੇਟੀ ਵੱਲੋਂ ਲਏ ਗਏ ਇਸ ਫੈਸਲੇ ਨੂੰ, ਸ਼੍ਰੋਮਣੀ ਕਮੇਟੀ ਦੇ, ਕਿ ਅਸੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਪ੍ਰਵਾਨ ਨਹੀਂ ਕਰ ਰਹੇ ਜੀ, ਰੱਦ ਕਰ ਰਹੇ, ਉਹਦਾ ਵੀ ਸਵਾਗਤ ਕੀਤਾ। ਜਦੋਂ ਉਹਨਾਂ ਮੂਹਰੇ ਸਵਾਲ ਆਇਆ ਕਿ ਜੀ ਆਹ 5 ਮੈਂਬਰੀ ਕਮੇਟੀ ਵਾਲੇ ਸਵੇਰ ਤੋਂ 18 ਤਰੀਕ ਤੋਂ ਭਰਤੀ ਸ਼ੁਰੂ ਕਰਨ ਲੱਗੇ ਨੇ ਜੀ, ਤੇ ਤਦ ਭੁੰਦੜ ਸਾਹਿਬ ਨੇ ਕਿਹਾ, ਦੇਖੋ ਬਈ, ਇਹ ਮੁਲਕ 'ਚ ਹਰੇਕ ਨੂੰ ਆਪਣੀ ਗੱਲ ਕਰਨ ਦੀ ਆਜ਼ਾਦੀ ਹੈ, ਅਸਾਂ ਕਹਾਂਗੇ ਜੀ ਆ ਜਾਓ ਆਪਾਂ ਮਿਲ ਕੇ ਹੀ ਕਰ ਲੈਣਾ, ਤੁਸੀਂ ਇੱਧਰ ਸਾਡੀ ਵਾਲੀਆਂ ਕਾਪੀਆਂ ਲੈ ਲਓ ਜੀ, ਕਰੋ ਭਰਤੀ ਜੀ, ਸਾਰੇ ਮਿਲ ਕੇ ਚੱਲੀਏ, ਹੋਰ ਕੀ ਹੁੰਦਾ, ਚਲੋ ਬਾਕੀ ਹਰੇਕ ਕਰਨ ਦਾ ਆਦੀ ਆ ਜੀ, ਮਰਜ਼ੀ ਅਗਲੇ ਦੀ, ਮੈਂ ਕੁਛ ਨਹੀਂ ਕਹਿਣਾ ਭਾਈ, ਰੱਬ ਭਲੀ ਕਰੇ। ਆ ਬਾਕੀ ਚੀਮਾ ਸਾਹਿਬ ਤੋਂ ਸੁਣੋ, ਉਹਨਾਂ ਨੇ ਸਾਰੇ ਮਾਈਕ ਚੀਮਾ ਸਾਹਿਬ ਕੰਨੀ ਵਧਾ ਦਿੱਤੇ
ਜੀ।
ਚੀਮਾ ਸਾਹਿਬ ਨੇ ਕੁਝ ਤਰਕ ਆਧਾਰਿਤ ਗੱਲਾਂ ਸਵਾਲ ਖੜੇ ਕੀਤੇ, ਉਹ ਕਹਿੰਦੇ ਉਹਨਾਂ ਨੇ ਫਿਰ ਪਰਚੀ ਦਿਖਾਈ ਕਿ ਸਵੇਰ ਨੂੰ ਆਹ ਪਰਚੀ ਨਾਲ ਭਰਤੀ ਹੋ ਗਈ, ਕਹਿੰਦੇ ਦੱਸੋ ਜੀ ਇਹ 'ਚ ਨਾਮ ਕਿੱਥੇ ਆ। ਕਹੀ ਜਾਂਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਣੀ ਹੈ, ਪਰਚੀ ਤੇ ਅਕਾਲੀ ਦਲ ਲਿਖਿਆ ਜੀ। ਕਹੀ ਜਾਂਦੇ ਨੇ ਜੀ ਕਿ ਅਸੀਂ ਜੀ ਆਧਾਰ ਕਾਰਡ ਵੀ ਚਾਹੀਦਾ, ਪੈਨ ਕਾਰਡ ਵੀ ਚਾਹੀਦਾ, ਪੂਰੀ ਪਹਿਚਾਣ ਪੱਤਰ ਵੀ ਚਾਹੀਦਾ। आप जी देखो कि इन्हों को मतलब कि कोई दफ्तर का तो पता भी नहीं, कोई नाम थे भी नहीं, कोई एड्रैस पता नहीं, सो अपनी पहचान नहीं। उन्होंने कई तरह के नुकते छूए, ये सारे नुकत्या के दरम्यान उन्होंने एक गल कही विजय जी, वह गल गौर करने वाली है। वह कहते कि जदों कोई दुकान बहुत चल रही हो ना, फिर ओ बराबर की ओर नाम वाली मिलती जुलती एक अद्धा खर इधर उधर करके नवी दुकान खुले जाती है। इसलिए कहते जी ये नवी हट्टी है, फ्रॉड है। इसलिए मैं पंजाब नू, पंथक धिरां नू, सिख भाईचारे नू, पंजाब दे वासियां नू, अकाली पक्षियां नू, सारे नू बेनती करदा कि भाई ये फ्रॉड दुकान तो बच के रहो। श्री अकाल तख्त साहब तो 2 दिसंबर नू एलानी गई 7 मैंबरी कमेटी फ्रॉड है, ये कहना चाहुंदा अकाली दल। उस तो बाद 2 मैंबर छड गए, हुण 5 मैंबर ने, 5 मैंबरां ते अजे किसे तर कोई इही उंगल नहीं चक सकी कि वह 5 मैंबरी कमेटी जिन्हों जद्दार साहब ने कहा कि भाई जे तुहानू उधरों उपर भर्ती की निगरानी नहीं मिलती तुसीं भर्ती करो कि वह फ्रॉड है
जी।
दूसरे पासे जदों सुखबीर सिंह बादल जिहड़े पार्टी प्रधान रहे होण ते हुण भी पर्दे पिछों चलाउंदे होण ते आंदे समें दे विच भी प्रधान बनण लई तत्पर होण, उह इह कहिंदे होण कि मैं अकाली दल नूं कंपनी वांग चलाउणा, सीईओ हां। उहनां दा इक लीडर लंघे दिनां दे विच इक टीवी चैनल ते कहि के सुखबीर सिंह बादल साडा ब्रांड है, ते अज उहनां दा सब तों सिरद लीडर प्रैस कॉन्फ्रेंस च इह कहे कि इह नवीं दुकान तां खुल रही है, साडी दुकान बहुत चल रही है। की श्रोमणी अकाली दल अपना सिद्धांत, अपना इतिहास, अपनिया कुर्बानियां, अपना जज्बा है, अपनी विरासत भुल गया ते हुण हट्टी बन गए? कदे कंपनी बनते ने, कदे ब्रांड बनते ने, कदे दुकान बनते ने। अकाली दल दुकानदारी लई है, कमाई लई है। ये शब्द तुहाडे दिलो दिमाग च कित्थों आए
जी?
ये क्यों आए? जदों तुसीं जोड़ घटा, गुणा बंड, तोड़ जोड़ अजिहियां गेमां करदे हो। सो अकाली दल दा यह वतीरा नहीं सी, यह व्यवहार नहीं सी, यह तरीका नहीं सी। सो यह शब्द अकाली दल की सियासत की डिक्शनरी च नहीं होने चाहिए जिन्हां दा जिक्र होया
जी।
ठीक है, सब की नज़र है सवेर नूं 18 तरीक नूं अकाल तख्त साहब ते अरदास करके 5 मैंबरी कमेटी शुरू करूगी। सवाल हैगे ने उहनां मूहरे कि की भाई तुसीं चलाओगे समुचे तौर दे उत्ते सारियां सिख संस्थावां नूं, जां सुधार लहर वाले थोनू तां नहीं किते चला रहे? उहनां ते भी सवाल खड़ा है कि तुहानू निगरान कमेटी वजो सेवा सौंपी सी जां तुहानू अगवाई करन वजो सेवा सौंपी सी? सो इस लई किन्ने सवाल खड़े ने उहनां मूहरे भी। हुण जिस तरह अकाली दल बोल रहा, आपां किन्ने दिनां तों गल करदे आए आ, अकाली दल तुहानू कह नहीं सकदे, तुसीं थोनू कहना पिया करूगा। जिवें उह है ना विजय जी के SKM राजनीतिक, SKM गैर राजनीतिक, उवें हुण श्रोमणी अकाली दल बादल है, अकाली दल 5 मैंबरी कमेटी। सो सवेर नूं परची दे उत्ते सारा कुछ होगा। यह भी सवाल आया कि जी साडे कोल इनके शर्मा साडा खजानची है जी, इहदे कोल कल्ले कल्ले दा पैसे दा हिसाब है जी, जिन्नियां परचियां आईयां, जिन्नी मैंबरशिप आई, ਉਹ ਜੀ ਸਾਨੂੰ ਤਾਂ ਡਰ ਪਿਆ ਜੀ ਕਿਤੇ ਸਾਡੇ ਨਾਂ ਤੇ ਨਕਲੀ ਖਾਤਾ ਨਾ ਖੋਲ ਲੈਣ ਜੀ, ਫਰੋਡ ਨਾ ਹੋ ਜਾਵੇ ਜੀ। ਉਧਰੋਂ ਪਤਾ ਲੱਗ ਰਿਹਾ, ਉਹ ਕਹਿੰਦੇ ਭਾਈ ਅਸੀਂ ਤਾਂ ਫੀਸ ਹੀ ਨਹੀਂ ਰੱਖੀ ਕੋਈ ਭਰਤੀ ਦੀ
ਜੀ,
ਅਸੀਂ ਪੈਸੇ ਨਹੀਂ ਇਕੱਠੇ ਕਰਨੇ, ਪੈਸੇ ਤੁਸੀਂ ਇਕੱਠੇ ਕਰ ਲਓ। ਸੋ ਇਸ ਲਈ ਸਵੇਰੇ ਟਕਰਾਅ ਵਾਲਾ ਪਹਿਲੂ ਵੀ ਹੈਗਾ ਤੇ ਅਦਾਲਤੀ ਪ੍ਰਕਿਰਿਆ ਵੱਲ ਵਧਣ ਵਾਲਾ ਪਹਿਲੂ ਵੀ ਹੈਗਾ, ਪਰ ਆਹ ਜਿਹੜੇ ਸ਼ਬਦ ਇਹਨਾਂ ਦੀ ਡਿਕਸ਼ਨਰੀ 'ਚ ਆ ਗਏ, ਇਹਨਾਂ ਨੇ ਬਾਤ ਵੱਡੀ ਤੋੜ ਦਿੱਤੀ ਹੈ ਕਿ ਅਕਾਲੀ ਦਲ ਹੁਣ ਕੌਮ ਦੀ ਪਾਰਟੀ ਨਾ ਹੋ ਕੇ ਹੈ ਨਾ ਮਤਲਬ ਕਿੱਧਰ ਨੂੰ ਤੁਰ ਪਈ ਹੈ। ਕਮਾਈ ਕਰਨ ਦਾ ਸ਼ਬਦ ਅਕਾਲੀ ਦਲ ਡਿਕਸ਼ਨਰੀ 'ਚ ਕਿਉਂ ਆਇਆ ਜਿਹਦੀ ਡਿਕਸ਼ਨਰੀ 'ਚ ਕੌਮ ਸ਼ਬਦ ਹੋਣਾ ਚਾਹੀਦਾ ਸੀ?
ਤੇ ਦੀਪਕ ਜੀ ਦੱਸਿਓ ਵੀ ਧਾਮੀ ਦੀ ਜਿਹੜੀ ਵਾਪਸੀ ਨਾਲ ਹੀ ਕਿਸ ਕਿਸ ਦੀ ਵਾਪਸੀ ਹੋਰ ਹੋ ਸਕਦੀ ਹੈ? ਸੋ ਜੇ ਧਾਮੀ ਸਾਹਿਬ ਵਾਪਸ ਆਉਂਦੇ ਨੇ ਤਾਂ ਨਾਲ ਕੁਝ ਹੋਰ ਜਣਿਆਂ ਦੀ ਵੀ ਵਾਪਸੀ ਹੋ ਸਕਦੀ ਹੈ ਜੀ, ਤੇ ਹੋਰ ਕੌਣ ਕੌਣ ਨੇ?
ਆਪਾਂ ਵਿਜੇ ਜੀ ਬਹੁਤ ਦੇਰ ਪਹਿਲਾਂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਉਂਦੇ ਨੇ ਤਾਂ ਫਿਰ 7 ਮੈਂਬਰੀ ਕਮੇਟੀ ਵੀ ਨਾਲੇ ਜਿਉਂਦੀ ਹੋਏਗੀ, ਤੇ ਜੇਕਰ ਉਹ ਇਹ ਕਹਿੰਦੇ ਨੇ ਕਿ ਜਥੇਦਾਰ ਸਾਹਿਬ ਹੋਰਾਂ ਦੀ ਉਹ ਟਿੱਪਣੀ ਫੇਸਬੁੱਕ ਤੇ ਪਾਈ ਪੋਸਟ ਨੇ ਮੈਨੂੰ ਝੰਜੋੜ ਦਿੱਤਾ, ਮੈਨੂੰ ਹਿਲਾ ਦਿੱਤਾ, ਇਸ ਲਈ ਮੈਂ ਅਸਤੀਫਾ ਦੇ ਰਿਹਾ, ਫਿਰ ਬਾਅਦ ਚੋਂ ਤਾਂ ਤੁਹਾਡੇ ਤੋਂ ਬਾਅਦ ਉਹ ਜਥੇਦਾਰ ਵੀ ਤੋਰ ਤੇ
ਜੀ।
ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਸੀ, ਉਸ ਅੰਤਰੀ ਕਮੇਟੀ ਦੀ ਬੈਠਕ ਦੇ ਵਿੱਚ ਜਿਹੜੀਆਂ ਪਿਛਲੀਆਂ 2 ਬੈਠਕਾਂ ਤੋਂ ਇਹ ਲਟਕਾਉਂਦੇ ਆ ਰਹੇ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰ ਦੇ ਅਸਤੀਫੇ ਨੂੰ ਪ੍ਰਵਾਨ ਕਰਨ ਤੋਂ ਮੁਨਕਰ ਹੋ ਰਹੇ ਸੀਗੇ, ਜਾਂ ਤਾਂ 2 ਹੀ ਤਰੀਕੇ ਸੀ, ਜਾਂ ਤੁਸੀਂ ਮਨਜ਼ੂਰ ਕਰੋ ਜਾਂ ਖਾਰਜ ਕਰੋ, ਜਾਂ ਸਿਲੈਕਟ ਕਰੋ ਉਹਨੂੰ ਜਾਂ ਰਿਜੈਕਟ ਕਰੋ। ਸੋ ਤੁਸੀਂ ਉਹਨੂੰ ਲਟਕਾਉਂਦੇ ਆ ਰਹੇ ਸੀ ਕਿ ਹਾਂਜੀ ਅਜੇ ਹੋਲਡ 'ਤੇ ਆ
ਜੀ।
ਅੱਜ ਕਹਿੰਦੇ ਜੀ ਅਸੀਂ ਉਹਨੂੰ ਅਪ੍ਰਵਾਨ ਕਰਤਾ, ਸਾਨੂੰ ਉਹ ਅਸਤੀਫਾ ਮਨਜ਼ੂਰ ਨਹੀਂ, ਤੇ ਜੇ ਉਹ ਅਸਤੀਫਾ ਮਨਜ਼ੂਰ ਨਹੀਂ ਤਾਂ ਇਹਦਾ ਮਤਲਬ ਧਾਮੀ ਸਾਹਿਬ ਦੀ ਵਾਪਸੀ
ਜੀ।
ਜਿੱਦਾਂ ਹੀ ਅੰਤਰੀ ਕਮੇਟੀ ਨੇ ਫੈਸਲਾ ਲਿਆ, ਫੈਸਲਾ ਲੈਣ ਦੇ ਨਾਲ ਇਹ ਵੀ ਫੈਸਲਾ ਲਿਆ ਕਿ ਹੁਣ ਕਮੇਟੀ ਘਰੇ ਜਾ ਕੇ ਮਨਾ ਕੇ ਆਊਗੀ ਧਾਮੀ ਸਾਹਿਬ ਨੂੰ, ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਐਸਜੀਪੀਸੀ ਅੰਤਰੀ ਕਮੇਟੀ ਦੇ ਇਸ ਫੈਸਲੇ ਨੂੰ ਜੀਆਂ ਆਖਿਆ, ਤਦ ਲੱਗਾ ਕਿ ਕਿਤੇ ਸਕ੍ਰਿਪਟਡ ਤਾਂ ਨੀਗਾ, ਕਿ ਤੈਅ ਹੀ ਸੀਗਾ ਕਿ ਤੁਸੀਂ ਅਸਤੀਫਾ ਰੱਦ ਕਰਿਓ ਤੇ ਫਿਰ ਘਰੇ ਆ ਜਾਓ ਤੇ ਫਿਰ ਮੈਂ ਤੁਰ ਪਊਂਗਾ। ਕਿਤੇ ਸਕ੍ਰਿਪਟਡ ਤਾਂ ਨੀ ਸੀਗਾ ਕਿ ਜਿਹੜੇ ਧਾਮੀ ਸਾਹਿਬ ਇਹ ਚਾਹੁੰਦੇ ਸੀ ਕਿ ਮੈਂ ਆਪਣੀ ਪ੍ਰਧਾਨਗੀ ਚ ਗਿਆਨੀ ਹਰਪ੍ਰੀਤ ਸਿੰਘ ਨੂੰ ਨਾ ਤੋਰਾਂ, ਉਹਨਾਂ ਤੋਂ ਤੋਰਵਾ ਦਿੱਤੇ ਗਏ, ਇਸ ਲਈ ਉਹ ਭਾਰੀ ਮਨ ਨਾਲ ਛੱਡ ਗਏ ਤੇ ਉਹਨਾਂ ਨੂੰ ਕਿਹਾ ਗਿਆ ਕਿ ਕੋਈ ਗੱਲ ਨੀ ਜੀ, ਤੁਸੀਂ ਹਲੇ ਘਰੇ ਬੈਠੋ, ਸਾਨੂੰ ਦੂਏ ਜਥੇਦਾਰ ਵੀ ਤੋਰ ਲੈਣ ਦਿਓ, ਉਹ ਤੋਂ ਬਾਅਦ ਤੁਸੀਂ ਆ ਜਾਓ। ਤੋ ਕੀ ਹੁਣ ਇਸ ਲਈ ਤਾਂ ਨਹੀਂ, ਪਰ ਜਿੱਦਾਂ ਹੀ ਅੰਤਰਿਮ ਕਮੇਟੀ ਘਰੇ ਗਈ, ਉੱਥੇ ਜਾਂਦੇ ਜਾਂਦੇ ਪਤਾ ਲੱਗਾ ਕਿ ਅੰਤਰਿਮ ਕਮੇਟੀ ਨਹੀਂ ਆਈ, ਬਾਦਲ ਤੜਾਇਆ। ਵਿਜੇ ਜੀ, ਅੰਤਰਿਮ ਕਮੇਟੀ ਦੇ ਵਿੱਚ ਦੋ ਤੋਂ ਤਿੰਨ ਮੈਂਬਰ ਵੱਖਰੀ ਵਿਚਾਰਧਾਰਾ ਵਾਲੇ ਵੀ ਹੈਗੇ ਆ ਨਾ, ਜਿਹੜੇ ਸਿੱਧੇ ਬਾਦਲ ਧਿਰ ਨਾਲ ਨਹੀਂ ਜੁੜੇ, ਤੇ ਜੇ ਸਮੂਹਕ ਰੂਪ ਚ ਅੰਤਰਿਮ ਕਮੇਟੀ ਫੈਸਲਾ ਲੈਂਦੀ ਹੈ, ਉਹ ਧਿਰ ਵੀ ਤਾਂ ਧਾਮੀ ਦੇ ਹੱਕ ਚ ਸੀ ਨਾ ਪਹਿਲੇ ਦਿਨ ਤੋਂ, ਕਿ ਧਾਮੀ ਨੂੰ ਵਾਪਸ ਆ ਜਾਣਾ ਚਾਹੀਦਾ, ਧਾਮੀ ਹੋਣੇ ਚਾਹੀਦੇ ਨੇ, ਬਾਕੀਆਂ ਨਾਲ ਤਾਂ ਧਾਮੀ ਚੰਗੇ ਨੇ, ਪਰ ਉਹ ਮੈਂਬਰ ਅੱਜ ਧਾਮੀ ਨੂੰ ਮਨਾਉਣ ਘਰੇ ਨਹੀਂ ਗਏ, ਮਨਾਉਣ ਲਈ ਬਾਦਲ ਧਿਰ ਹੀ ਗਈ। ਤੇ ਜਦੋਂ ਇਹ ਗਏ ਤਾਂ ਧਾਮੀ ਸਾਹਿਬ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਉਹਨਾਂ ਦੀ ਸਾਦਗੀ, ਉਹਨਾਂ ਨੇ ਬੂਹਾ ਆਪ ਖੋਲਿਆ, ਵਿਹੜੇ ਚ ਕੁਰਸੀਆਂ ਲੱਗੀਆਂ, ਬਿਠਾ ਲਏ, ਚਾਹ ਪਾਣੀ ਪੁੱਛਿਆ ਗਿਆ, ਤੇ ਧਾਮੀ ਸਾਹਿਬ ਅਸੀਂ ਤਾਂ ਫੈਸਲਾ ਕਰਿਆ ਜੀ, ਤੁਸੀਂ ਉਹ ਸੇਵਾ ਸੰਭਾਲਣੀ। ਧਾਮੀ ਸਾਹਿਬ ਕਹਿੰਦੇ ਐ ਨਹੀਂ ਹੁੰਦਾ, ਨਹੀਂ ਜੀ, ਗੱਡੀ ਦਾ ਬੂਹਾ ਖੁੱਲਿਆ, ਉਹ ਚੋਂ ਸਰੋਪੇ ਕੱਢ ਲਏ ਗਏ ਕਿ ਸਰੋਪਾ ਉਹ ਪਾਓ ਜੀ। ਧਾਮੀ ਸਾਹਿਬ ਕਹਿੰਦੇ ਆ ਜਾਓ ਫਿਰ ਅੰਦਰ ਨੂੰ, ਆ ਜਾਓ ਮਾੜਾ ਜਿਹਾ, ਇਹਨਾਂ ਨੂੰ ਰੱਖਿਆ, ਉਹ ਸਰੋਪਾ ਦੁਆਰਾ ਗੱਡੀ ਚ ਰਖਾਏ ਗਏ ਤੇ ਧਾਮੀ ਸਾਹਿਬ ਅੰਦਰ ਲੈ ਗਏ। ਤੇ ਧਾਮੀ ਸਾਹਿਬ ਨੇ ਅੰਦਰ ਜਾ ਕੇ ਕਹਿੰਦੇ ਉਹਨਾਂ ਨੂੰ ਕਿਹਾ ਕਿ ਜੇ ਤਾਂ ਮੈਨੂੰ ਲੈਣ ਆਏ ਹੋ ਫਿਰ ਆਹ ਕੁਛ ਜਾਊਗਾ ਨਾਲ, ਕਿਉਂਕਿ ਆਪਾਂ ਪਹਿਲਾਂ ਹੀ ਗੱਲ ਕਰਦੇ ਰਹੇ ਹਾਂ ਕਿ ਤੁਸੀਂ ਏਦਾਂ ਨੀ ਕਰ ਸਕਦੇ ਕਿ ਹਾਂ ਮੈਨੂੰ ਪ੍ਰਧਾਨਗੀ ਮਨਜ਼ੂਰ ਹੈ ਜੀ, ਜਿਹੜੀ ਤਖ਼ਤ ਸਾਹਿਬ ਨੇ ਸੇਵਾ ਲਾਈ ਸੀ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਕਰੋ, ਮਨਜ਼ੂਰ ਨੀ। ਤੋ ਇਸ ਲਈ ਧਾਮੀ ਸਾਹਿਬ ਨੇ ਉਹ ਵੀ ਉਹਨਾਂ ਦੇ ਮੂਹਰੇ ਚੇਤੇ ਕਰਾਈ ਕਿ ਭਾਈ ਇਹ ਯਾਦ ਰੱਖਿਓ, ਸੱਤ ਮੈਂਬਰੀ ਕਮੇਟੀ ਨਾਲੇ ਜਿਉਂਦੀ ਹੋਊਗੀ
ਜੀ।
ਫਿਰ ਜਿਹੜਾ ਕੌਮ ਦੇ ਵਿੱਚ ਰੋਸਾ ਹੈ ਜਾਂ ਸਿਰ ਨੂੰ ਤੋਰਨ ਵਾਲਾ, ਫਿਰ ਉਹ ਫਾਰਮੂਲਾ ਕਿ ਦੋ ਜਥੇਦਾਰ ਹੋਰ, ਕੁਲਦੀਪ ਸਿੰਘ ਗੜਗੱਜ ਹੋਰੀ ਫਿਰ ਕੇਸਗੜ੍ਹ ਸਾਹਿਬ ਦੀ ਬਜਾਏ ਦਮਦਮਾ ਸਾਹਿਬ ਦੀ ਜਥੇਦਾਰੀ ਕਰਨਗੇ, ਜਾਂ ਗਿਆਨੀ ਸੁਲਤਾਨ ਸਿੰਘ ਉੱਥੇ ਦੀ ਜਥੇਦਾਰੀ ਕਰਨਗੇ ਤੇ ਗਿਆਨੀ ਰਘਵੀਰ ਸਿੰਘ ਮੁੜ ਕੇ ਜਥੇਦਾਰ, ਕੀ ਇਹ ਫਾਰਮੂਲੇ ਰੱਖ ਦਿੱਤੇ ਨੇ ਧਾਮੀ ਹੋਰਾਂ ਨੇ ਅੱਜ? ਕਿਉਂਕਿ ਬਾਹਰ ਆ ਕੇ ਉਹਨਾਂ ਮੈਂਬਰਾਂ ਨੇ ਮੀਡੀਆ ਨੂੰ, ਖਾਸੀ ਘੰਟੇ ਚੱਲੀ ਗੱਲਬਾਤ
ਜੀ,
ਇਹ 2:30 ਵਜੇ ਤੋਂ ਬਾਅਦ ਦੇ ਹੁਸ਼ਿਆਰਪੁਰੇ ਬੈਠੇ ਸੀ, 7-8 ਵਜੇ ਤੋਂ ਬਾਅਦ ਨਿਕਲੇ ਇਹਨਾਂ ਦੇ ਘਰੋਂ
ਜੀ।
ਸੋ ਇੰਨੀ ਵਾਰ ਚ 2 ਵਾਰ ਤਾਂ ਚਾਹ ਛੱਕ ਲਈ ਹੋਣੀ, ਇੱਕ ਅੱਧੀ ਵਾਰ ਹੋ ਸਕਦਾ ਕੁਝ ਹੋਰ ਵੀ ਮੰਗਾਉਣਾ ਪਿਆ ਹੋਵੇ, ਸੋ ਲੰਬੀ ਬੈਠਕ ਚੱਲੀ ਹੈ
ਜੀ।
ਤੇ ਉਸ ਤੋਂ ਬਾਅਦ ਫਿਰ ਆ ਕੇ ਇਹ ਕਿਹਾ ਮੈਂਬਰਾਂ ਨੇ ਕਿ ਧਾਮੀ ਸਾਹਿਬ ਕਹਿੰਦੇ ਮੈਂ ਵਿਚਾਰਾਂਗਾ
ਜੀ,
ਜੇ ਧਾਮੀ ਸਾਹਿਬ ਮੰਨਦੇ ਨੇ ਤਾਂ ਕੀ 7 ਮੈਂਬਰੀ ਕਮੇਟੀ ਵੀ ਵਾਪਸ ਆਏਗੀ, ਤਾਂ ਕੀ ਜਥੇਦਾਰ ਸਾਹਿਬਾਨ 2 ਵਾਪਸ ਆਉਣਗੇ ਕਿ 3 ਆਉਣਗੇ ਕਿ 1 ਆਊਗਾ, ਜਾਂ ਧਾਮੀ ਸਾਹਿਬ ਨਹੀਂ ਆਉਣਗੇ? ਕਿਉਂਕਿ ਧਾਮੀ ਸਾਹਿਬ ਜਿਸ ਸਥਿਤੀ ਛੱਡ ਕੇ ਗਏ, ਉਸ ਸਥਿਤੀ ਚ ਉਹਨਾਂ ਨੇ ਆਪਣਾ ਥੋੜਾ ਵਕਾਰ ਬਚਾਇਆ ਵੀ, ਥੋੜਾ ਵਕਾਰ ਵਧਾਇਆ ਵੀ
ਜੀ।
ਤੇ ਜੇ ਵਾਪਸ ਆਉਂਦੇ ਨੇ ਫਿਰ ਬਚਿਆ ਵਕਾਰ ਰਹੇਗਾ ਜਾਂ ਉਹ ਵੀ ਜਾਂਦਾ ਰਹੇਗਾ, ਇਹ ਵੀ ਉਹਨਾਂ ਨੂੰ ਪਤਾ। ਸੋ ਇਸ ਲਈ ਕਾਫੀ ਕੁਛ ਅਜੇ ਆਉਂਦਾ ਸਮਾਂ ਤੈਅ ਕਰੇਗਾ, ਪਰ ਮਨਾਉਣ ਦੀਆਂ ਕੋਸ਼ਿਸ਼ਾਂ ਸਵੇਰੇ ਫੇਰ ਹੋ ਸਕਦੀਆਂ।
ਅੱਛਾ ਦੀਪਕ ਜੀ, ਹੁਣ ਇਹ ਵੀ ਦੱਸਿਓ ਵੀ ਪੰਜਾਬ ਨੂੰ ਕੀ ਮੁੜ ਖਾਕੀ ਹਵਾਲੇ ਕਰ ਦਿੱਤਾ ਗਿਆ, ਕਿ ਪੁਲਿਸ ਦੀ ਤੈਨਾਤੀ ਆਉਣ ਦੀਆਂ ਪਾਵਰਸ ਦੇ ਵਿੱਚ ਕੋਈ ਵਾਧਾ ਹੋਇਆ, ਕੀ ਵੇਰਵਾ ਜੀ?
ਦੇਖੋ, ਬਿਨਾਂ ਪਾਵਰ ਤੋਂ ਤਾਂ ਉਂਗਲ ਕਰਕੇ ਬਲਡੋਜ਼ਰ ਨਹੀਂ ਚੱਲਦੇ, ਬਿਨਾਂ ਪਾਵਰ ਤੋਂ ਤਾਂ ਇਨਕਾਊਂਟਰ ਨਹੀਂ ਹੁੰਦੇ। ਕੋਈ ਵੀ ਮਾਮਲਾ ਹੋਵੇ ਪੰਜਾਬ 'ਚ, ਹਰ ਰੋਜ਼ ਹੁਣ 2-3 ਇਨਕਾਊਂਟਰ ਆਮ ਕਰਤਾਰਾ ਹੋ ਗਿਆ, ਅੱਜ ਫਿਰ, ਕੱਲ ਫਿਰ, ਪਰਸੋਂ ਲੰਘੇ ਫਿਰ, ਕਿ ਜੀ ਅੱਜ ਵਾਕ ਚੱਕ ਲਿਆ ਸੀ, ਫੜ ਲਿਆ ਇਨਕਾਊਂਟਰ, ਹੈ ਨਾ ਜੀ, ਆਹ ਠੱਗੀ ਠੋਰੀ ਵਾਲਾ ਫੜਿਆ ਗਿਆ ਜੀ, 1 ਕਿਲੋਮੀਟਰ ਦੂਰ ਗਿਆ ਸੀ ਇਨਕਾਊਂਟਰ, ਆਹ ਜੀ ਡਰੱਗ ਵਾਲਾ ਸਾਡੀ ਗ੍ਰਿਫਤ ਸੀ, ਭੱਜਣ ਦੀ ਕੋਸ਼ਿਸ਼ ਕੀਤੀ ਇਨਕਾਊਂਟਰ, ਇਹ ਜੀ ਹਥਿਆਰ ਬਰਾਮਦ ਕਰਾਉਣੇ ਸੀ ਇਹਦੇ ਕੋਲੋਂ, ਉਹ ਥਾਂ 'ਤੇ ਲੈ ਕੇ ਗਏ ਜੀ, ਉੱਥੇ ਉਸੇ ਹਥਿਆਰ ਨਾਲ ਸਾਡੇ 'ਤੇ ਹਮਲਾ, ਇਨਕਾਊਂਟਰ, ਗੋਲੀ ਲੱਤ 'ਚ ਵੱਜਦੀ ਹੈ ਹਰ ਵਾਰ। ਸੋ ਇਹ ਪ੍ਰਕਿਰਿਆ ਲਗਾਤਾਰ ਸਵਾਲ ਖੜ੍ਹੇ ਕਰ ਰਹੀ ਸੀ, ਬਡਰੋਜਲ ਕਰਚਲ 'ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਨੇ ਕਿ ਬੜੇ ਬੜੇ ਘਰ ਕਿਉਂ ਨਹੀਂ ਮਿਲਦੇ ਤੁਹਾਨੂੰ, ਬੜੇ ਤਸਕਰ ਕਿਉਂ ਨਹੀਂ ਮਿਲਦੇ? ਵੈਸੇ ਅੱਜ ਕੇਜਰੀਵਾਲ ਨੇ ਕਿਹਾ ਲੁਧਿਆਣੇ 'ਚ ਖੜ ਕੇ ਕਿ ਅੱਜ ਤਾਂ ਫਿਲਮ ਦਿਖਾਈ ਆ, ਟ੍ਰੇਲਰ ਬਾਕੀ ਆ। ਸੋ ਪੰਜਾਬ ਨੇ, ਮਤਲਬ ਟ੍ਰੇਲਰ ਦਿਖਾਇਆ, ਅਜੇ ਫਿਲਮ ਬਾਕੀ ਆ, ਉਹਨਾਂ ਨੇ ਅਜੇ ਕਿਹਾ। ਪੰਜਾਬ ਨੇ ਕਈ ਫਿਲਮਾਂ 80-90 ਦੇ ਦਹਾਕੇ 'ਚ ਹੰਢਾਈਆਂ ਨੇ, ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਦੇ ਪੁੱਤ ਚਾਹੇ ਕਿਸੇ ਸਫ਼ਰ 'ਤੇ ਨਿਕਲੇ ਸੀ, ਚਾਹੇ ਕਿਸੇ ਮੁਕਾਮ ਲਈ ਨਿਕਲੇ ਸੀ, ਚਾਹੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ, ਅਤੇ ਚਾਹੇ ਕਿਸੇ ਹੋਰ ਤਰੀਕੇ ਨਾਲ ਮਾਰੇ ਗਏ, ਚਾਹੇ ਉਹ ਕਿਸੇ ਧਰਨੇ ਮਾਰੇ, ਪੰਜਾਬ ਨੇ ਬਹੁਤ ਕੁਛ ਗਵਾਇਆ। ਕਿ ਉਸ ਪਾਸੇ ਧੱਕਿਆ ਜਾ ਰਿਹਾ? ਇਹ ਪਹਿਲੂ ਦੀ ਚਰਚਾ ਤਾਂ ਸੀ ਓ ਸੀ। ਕੱਲ੍ਹ ਜੋ ਕੁਛ ਪਟਿਆਲੇ 'ਚ ਵਾਪਰਿਆ, ਉਹਨੇ ਇੱਕ ਵਾਰ ਫਿਰ ਸਵਾਲ ਖੜਾ ਕੀਤਾ। ਇੱਕ ਕਰਨਲ ਦੀ ਪਤਨੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੇਰੇ ਪਤੀ 'ਤੇ ਮੇਰੇ ਬੇਟੇ 'ਤੇ ਪੁਲਿਸ ਨੇ ਜੀ ਵਧੀਕੀ ਕੀਤੀ, ਜਿਸ ਤਰ੍ਹਾਂ ਦੀ ਕੁੱਟਮਾਰ, ਕੁਝ ਵੀਡੀਓ ਕਲਿੱਪ ਦਿਖਾਏ ਜਾ ਰਹੇ ਨੇ, ਕਿਹਾ ਦੇਖੋ ਜੀ ਪੁਲਿਸ ਵਾਲਿਆਂ ਨੇ ਮੁੰਡਾ ਢਾਹ ਕੇ ਕੁੱਟਿਆ, ਉਹਦਾ ਸਿਰ ਪਾੜਤਾ ਤੇ ਕਰਨਲ ਦੀ ਬਾਂਹ ਤੋੜਤੀ, ਕਿ ਬਤੀਰਾ। ਉਧਰ ਕਿਹਾ ਜਾ ਰਿਹਾ ਢਾਬੇ ਵਾਲੇ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਕਿ ਜੀ ਮੈਨੂੰ ਨੀ ਪਤਾ ਸੀ ਉਹ ਕਰਨ ਵਾਲੇ ਨੇ ਤੇ ਮੈਨੂੰ ਨੀ ਪਤਾ ਸੀ ਉਹ ਪੁਲਿਸ ਵਾਲਿਆਂ ਨੇ ਮੇਰੇ ਢਾਬੇ ਤੇ ਸੀ, ਉਹ ਆਏ ਤੇ ਉਹਨਾਂ ਨੇ ਗੱਡੀ ਗਲਤ ਲਾਈ ਸੀ ਤੇ ਗੱਡੀ ਗਲਤ ਲਾਉਣ ਦੇ ਹਟਾਉਣ ਨੂੰ ਕਿਹਾ, ਕਹਿੰਦੇ ਕੋਈ ਨਾ ਅਸੀਂ ਅਫਸਰਾਂ ਸੀ ਪਰੇ ਕਰ ਲਾਂਗੇ, ਉਹ ਮੈਗੀ ਖਾਣ ਖੜ ਗਏ ਤੇ ਉਹ ਤੋਂ ਬਾਅਦ ਜੀ ਕਹਿੰਦੇ ਕਿ ਉਹ ਨਾਲ ਮਾੜਾ ਮੋਟਾ ਪੈਗ ਲਾ ਰਿਹਾ ਸੀ ਕੋਈ ਕੀ ਸੀ, ਪੁਲਿਸ ਵਾਲੇ ਉਹ ਆਏ, ਉਹ ਕਹਿੰਦਾ ਮੈਨੂੰ ਨੀ ਪਤਾ ਸੀ ਉਹ ਸਿਵਲ ਸੀਗੇ ਪੁਲਿਸ ਵਾਲੇ, ਉਹਨਾਂ ਨੇ ਵੀ ਗੱਡੀ ਗੁੱਡੀ ਪੂਰੇ ਪਰੇ ਕਰਨ ਨੂੰ ਕਿਹਾ ਹੋਣਾ, ਕਹਿੰਦੇ ਇਹਨਾਂ ਦੀ ਬਹਿਸ ਹੋਈ, ਬਹਿਸ ਚੋਂ ਧੱਕਾ ਮੁੱਕੀ ਹੋਈ ਤੇ ਪਹਿਲਕਦਮੀ ਇਹਨਾਂ ਦੇ ਮੁੰਡੇ ਨੇ ਕੀਤੀ ਜਾਂ ਉਹਨੇ ਕੀਤੀ, ਉਹ ਕਹਿ ਰਹੇ। ਮੈਂ ਕਹਿੰਦਾ ਚਾਹੇ ਕਰਨਲ ਨੇ ਜਾਂ ਕਰਨਲ ਦੇ ਮੁੰਡੇ ਨੇ ਪਹਿਲਕਦਮੀ ਕੀਤੀ ਹੋਈ, ਪਰ ਕੀ ਪੁਲਿਸ ਦਾ ਵਤੀਰਾ ਇਹ ਹੋਣਾ ਚਾਹੀਦਾ? ਬੇਸਬਾਲ ਨਾਲ ਜੀ ਉਹ ਬੇਸਬਾਲ ਬੈਟ ਜਿਹੜਾ ਹੁੰਦਾ ਉਹਦੇ ਨਾਲ ਜੀ ਕੁੱਟਣ, ਮਤਲਬ ਪੁਲਿਸ ਗੈਂਗਸਟਰਾਂ ਵਾਂਗ ਵਿਵਹਾਰ ਕਰੇਗੀ? ਇਹਦਾ ਮਤਲਬ ਕੀ ਸ਼ਕਤੀਆਂ ਮਿਲ ਗਈਆਂ ਤੁਹਾਨੂੰ, ਵਾਧੂ ਅਧਿਕਾਰ ਮਿਲ ਗਏ ਨੇ? ਉਹ ਕਰਨਲ ਸੀ ਸ਼ਾਇਦ, ਤਾਂ ਉਹਦੀ ਹੁਣ ਸੁਣਵਾਈ ਵੀ ਹੋ ਰਹੀ ਹੈ। ਮੈਂ ਕਹਿੰਦਾ ਚਾਹੇ ਉਹ ਠੀਕ ਸੀ ਚਾਹੇ ਗਲਤ ਸੀ, ਪਰ ਪੁਲਿਸ ਦਾ ਇਹ ਵਤੀਰਾ ਜਾਇਜ਼ ਨੀਗਾ।
ਜੀ
ਪਿਛਲੇ ਕੁਝ ਪਰਿਆਂ ਤੋਂ ਪੁਲਿਸ ਦਾ ਵਿਵਹਾਰ ਬਦਲਿਆ ਹੋਇਆ ਨਜ਼ਰ ਆਉਣ ਲੱਗ ਪਿਆ ਸੀ, ਨਾਕਿਆਂ ਤੇ ਬੇਲੋੜਾ ਲੋਕਾਂ ਨੂੰ ਇਦਾਂ ਤੰਗ ਨਹੀਂ ਕਰਦੇ ਸੀ, ਠਰਮੇ ਨਾਲ ਬੋਲਣ ਲੱਗ ਪਏ ਸੀ। ਅਚਾਨਕ ਇਹ ਪਿਛਲੇ ਇੱਕ ਡੇਢ ਮਹੀਨੇ ਜਿਹੜੀ ਤਬਦੀਲੀ ਆਈ ਆ, ਬਿਲਕੁਲ ਪੰਜਾਬ 'ਚ ਲੁੱਟਾਂ ਖੋਹਾਂ ਹੋ ਰਹੀਆਂ ਨੇ, ਗ੍ਰਨੇਡ ਹਮਲੇ ਹੋ ਰਹੇ ਨੇ, ਪਰ ਉਹਨਾਂ ਨੂੰ ਰੋਕਣ ਦਾ ਤਰੀਕਾ ਕੀ ਇਹੀ ਹੈ ਕਿ ਇਹ ਤਰੀਕਾ ਪੰਜਾਬ ਨੂੰ ਮੁੜ ਕੇ ਉੱਧਰ ਨੂੰ ਧੱਕਿਆ ਜਾ ਰਿਹਾ? ਸੋ ਇਸ ਲਈ ਪੰਜਾਬ ਨੇ ਜਿਹੜੀ ਪੀੜ ਹੰਢਾਈ ਹੈ, ਉਸ ਗੱਲ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਲਮ ਹੋਣਾ ਚਾਹੀਦਾ, ਕਿਸੇ ਵੀ ਚੀਜ਼ ਦੀ ਕਿੰਨੀ ਖੁੱਲੀ ਡੋਰ ਛੱਡਣੀ ਹੈ ਇਹ ਪਤਾ ਹੋਣਾ ਚਾਹੀਦਾ, ਪਤੰਗ ਨੂੰ ਤੁਣਕਾ ਕਿੰਨਾ ਕੁ ਮਾਰਨਾ ਤੇ ਕਿੰਨਾ ਕੁ ਕੱਸ ਕੇ ਰੱਖਣਾ ਤੇ ਕਿੰਨੀ ਕੁ ਢਿੱਲ ਦੇਣੀ ਹੈ। ਜੇ ਤੁਹਾਨੂੰ ਨਹੀਂ ਆਉਂਦੀ ਤਾਂ ਤੁਸੀਂ ਪਤੰਗ ਉਡਾਉਣ ਦੇ ਕਾਬਲ ਨਹੀਂ। ਸੋ ਟੁੱਟੀ ਡੋਰ ਕਈ ਵਾਰ ਮਤਲਬ ਕਿ ਖਰਾਬ ਕਰ ਜਾਂਦੀ ਹੈ, ਨਾ ਪਤੰਗ ਬਚਦਾ ਤੇ ਨਾ ਡੋਰ ਹੱਥ ਆਉਂਦੀ ਹੈ ਮੁੜ ਕੇ। ਸੋ ਇਸ ਲਈ ਇਸ ਗੱਲ ਦੇ ਉੱਤੇ ਬਹੁਤ ਫਿਕਰਮੰਦ ਹੈ ਪੰਜਾਬ 'ਚ, ਜੋ ਸਥਿਤੀ ਬਣਦੀ ਜਾ ਰਹੀ ਹੈ ਉਹਦੇ ਉੱਤੇ ਕੰਟਰੋਲ ਕਰਨ ਦੀ ਲੋੜ ਹੈ, ਕਿਤੇ ਪੰਜਾਬ ਮੁੜ ਕੇ ਖਾਕੀ ਦੇ ਹਵਾਲੇ ਨਾ ਹੋ ਜਾਵੇ, ਇਹਦੇ ਉੱਤੇ ਮੰਥਨ ਦੀ ਲੋੜ ਹੈ।
ਦੀਪਕ ਜੀ ਦੱਸਿਓ, ਹੁਣ ਭਾਜਪਾ ਵੱਲੋਂ ਕਿ ਦਿੱਲੀ ਦੇ ਵਿੱਚ ਜਿਹੜੀਆਂ ਕੁਝ ਅਹਿਮ ਆਮ ਜਿਹੜੀਆਂ ਕੁਝ ਕਹਿ ਲਓ ਖਾਸ ਸੜਕਾਂ ਨੇ, ਉਹਨਾਂ ਦੇ ਨਾਮ ਵੀ ਬਦਲੇ ਜਾਣੇ ਨੇ ਜੀ?
ਦੇਖੋ ਇਹ ਕਾਫੀ ਲੰਮੇ ਸਮੇਂ ਤੋਂ, ਖਾਸ ਕਰ ਜਦ ਤੋਂ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਹੈ, ਤਦ ਤੋਂ ਇਹ ਰਿਵਾਜ਼ ਕਾਫੀ ਪੈ ਗਿਆ ਕਿ ਥਾਂ ਦਾ ਨਾਮ ਬਦਲ ਦਿਓ। ਇਹ ਹਰੇਕ ਚੀਜ਼ ਦਾ ਆਪਣਾ ਉਸ ਥਾਂ ਦੇ ਨਾਮ ਦੇ ਨਾਲ ਇੱਕ ਇਤਿਹਾਸ ਜੁੜਿਆ ਹੋਇਆ, ਉਹ ਉਸ ਬੰਦੇ ਨੂੰ ਤੁਸੀਂ ਨੈਗੇਟਿਵ ਤੌਰ ਤੇ ਯਾਦ ਕਰਦੇ ਹੋ, ਪੋਜ਼ਿਟਿਵ ਤੌਰ ਤੇ ਉਹਦੀਆਂ ਚੰਗਾਈਆਂ ਨੂੰ ਯਾਦ ਕਰ ਰਹੇ ਹੋ ਕਿ ਉਹਦੀਆਂ ਬੁਰਾਈਆਂ ਨੂੰ ਯਾਦ ਕਰ ਰਹੇ ਹੋ, ਪਰ ਉਹ ਇਤਿਹਾਸ ਦਾ ਇੱਕ ਪੰਨੇ ਨੇ
ਜੀ।
ਪਰ ਤੁਸੀਂ ਉਸ ਨੂੰ ਸਾਰਾ ਮਲੀਆ ਮੇਟ, ਮਤਲਬ ਕਿ ਮਹੱਲਿਆਂ ਦੇ ਨਾਮ, ਸ਼ਹਿਰਾਂ ਦੇ ਨਾਮ, ਸਟੇਡੀਅਮ ਦੇ ਨਾਮ, ਹੈ ਨਾ, ਇਹ ਸਾਰਾ ਕੁਝ ਬਦਲਣ ਦੀ ਪ੍ਰਕਿਰਿਆ। ਸੋ ਇਹ ਸ਼ੌਂਕ ਇਕੱਲੇ ਨਰਿੰਦਰ ਮੋਦੀ ਨੂੰ ਨਹੀਂ ਹੈਗਾ, ਹੁਣ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਵੀ ਪੈ ਗਿਆ, ਉਹਨਾਂ ਦੇ MCਾਂ ਨੂੰ ਵੀ ਪੈ ਗਿਆ, ਹੈ ਨਾ, ਇਹ ਸਾਰਾ ਵਰਤਾਰਾ। ਤੇ ਹੁਣ ਦਿੱਲੀ 'ਚ ਨਵੀਂ ਨਵੀਂ ਸਰਕਾਰ ਬਣੀ ਆ ਤੇ ਸਰਕਾਰ ਬਣਨ ਤੋਂ ਕੁਛ ਤਾਂ ਕਰਨਾ ਜਨਾਬ ਉਹਨਾਂ ਨੇ ਨਾ। ਸੋ ਇਸ ਲਈ ਆਉਂਦੇ ਦਿਨਾਂ 'ਚ ਜੇ ਜਿਹੜੇ ਲੰਮੇ ਸਮੇਂ ਤੋਂ ਇਤਿਹਾਸ ਦੇ ਵਿੱਚ ਦਰਜ ਨੇ, ਉਹ ਵਿਦੇਸ਼ਾਂ ਦੇ ਵਿੱਚ ਵੀ, ਗੂਗਲ 'ਚ ਵੀ, ਸਾਰੇ ਕਿਤੇ ਉਹ ਸਰਚ ਮਾਰੇ ਤੇ, ਸੋ ਉਹ ਸੜਕਾਂ ਵੀ ਬਦਲੀਆਂ ਜਾ ਸਕਦੀਆਂ। ਜੇਕਰ ਮੈਂ ਤੁਹਾਨੂੰ ਤਾਜ਼ੀਆਂ ਕੁਝ ਉਦਾਹਰਨਾਂ ਦੇਵਾਂ, ਜਿਵੇਂ ਉੱਥੇ ਇੱਕ ਸਟੇਡੀਅਮ ਹੈ, ਤਾਲਕਟੋਰਾ ਸਟੇਡੀਅਮ ਦਿੱਲੀ ਦੇ ਵਿੱਚ, ਉਸ ਸਟੇਡੀਅਮ ਨੂੰ ਹੁਣ ਜਿਹੜੇ ਮੰਤਰੀ ਸਾਹਿਬ ਨੇ, ਪ੍ਰਵੇਸ਼ ਵਰਮਾ ਹੋਰੀ, ਹੈ ਨਾ, ਉਹ ਕਹਿੰਦੇ ਜੀ ਕਿ ਇਹਦਾ ਨਾਮ ਮਹਾਰਿਸ਼ੀ ਵਾਲਮੀਕਿ ਜੀ ਦੇ ਨਾਮ ਤੇ ਹੋਣਾ ਚਾਹੀਦਾ। ਮੈਂ ਅਨਿਲ ਜੈਨ ਹੋਰਾਂ ਦਾ ਅੱਜ ਲੇਖ ਪੜ੍ਹ ਰਿਹਾ ਸੀਗਾ, ਉਸ ਲੇਖ ਦੇ ਵਿੱਚ ਉਹ ਹਵਾਲਾ ਦਿੰਦੇ ਨੇ, ਉਹ ਕਹਿੰਦੇ ਵੀ ਘੱਟੋ ਘੱਟ BJP ਇੰਨਾ ਤਾਂ ਸਮਝ ਰੱਖੇ ਕਿ ਰਿਸ਼ੀਆਂ, ਮੁਨੀਆਂ, ਫਕੀਰਾਂ, ਸਾਡੇ ਪ੍ਰਮੁੱਖ ਹਸਤੀਆਂ ਜਾਂ ਰਾਜਨੀਤਿਕ ਜਾਂ ਖਿਡਾਰੀਆਂ ਦਾ ਕਿਹਦਾ ਨਾਮ ਕਿੱਥੇ ਸ਼ੋਭਦਾ, ਕਿੱਥੇ ਦੇਣਾ
ਜੀ।
ਸੋ ਮਹਾਰਿਸ਼ੀ ਵਾਲਮੀਕ ਜੀ ਦੀ ਜੋ ਦੇਣ ਹੈ, ਉਸ ਦਾ ਸੁਨੇਹਾ ਤਾਂ ਲੈ ਕੇ ਜਾਓ ਥੱਲੇ ਤੱਕ, ਜਾਂ ਉਸ ਤਰ੍ਹਾਂ ਦੀ ਕੋਈ ਸੰਸਥਾ ਤਾਂ ਖੜੀ ਕਰੋ ਜਿਹੜੀ ਪੂਰੇ ਸਮਾਜ ਨੂੰ ਚੇਤਨ ਕਰੇ। ਸੋ ਆਹ ਜਿਹੜਾ ਢੰਗ ਤਰੀਕਾ, ਕਹਿੰਦੇ ਕਿ ਇਹ ਹਿਸਾਬ ਲਾ ਲਓ, ਫਿਰ ਇਹ ਸਿਰਫ ਇੱਕ ਬਦਲਾਖੋਰੀ, ਇੱਕ ਤਹਿ ਕੇ ਪੁਰਾਣਿਆਂ ਦੇ ਨਾਮ ਮਟੇਣੇ ਨੇ, ਇੱਕ ਖਾਸ ਭਾਈਚਾਰੇ ਨੂੰ ਖੁੰਜੇ ਲਾਉਣਾ। ਸੋ ਕਹਿੰਦੇ ਜੀ ਇਸ ਤਰ੍ਹਾਂ ਦਾ ਇਹ ਪਹਿਲੂ। ਦੂਸਰਾ ਪਹਿਲੂ, ਹੋਰ ਉਦਾਹਰਨ ਦੇਖੋ ਸੀ, ਦੋ ਇਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਜੀ।
ਜੀ
ਇੱਕ ਤਾਂ ਹੈਗਾ ਮਤਲਬ ਕਿ ਇਹਦੇ ਨਾਲ ਸੰਬੰਧਿਤ ਆਪਣਾ ਹਰਿਆਣੇ ਨਾਲ ਸੰਬੰਧਿਤ, ਦੂਸਰਾ ਹੈਗਾ ਜੀ ਇਹਨਾਂ ਦਾ ਮਤਲਬ ਕਿ ਗੁਜਰਾਤ ਨਾਲ ਸੰਬੰਧਿਤ। ਇਹ ਦੋ ਜਿਹੜੇ ਰਾਜ ਸਭਾ ਮੈਂਬਰ ਨੇ ਉੱਥੇ ਰਹਿੰਦੇ ਨੇ, ਦੋਨੇ ਤੁਗਲਕ ਰੋਡ ਦੇ ਉੱਤੇ, ਇਹਨਾਂ ਨੂੰ ਜਿਹੜਾ ਸਰਕਾਰੀ ਰਿਹਾਇਸ਼ ਮਿਲੀ ਹੋਈ ਹੈ ਨਾ, ਇਹਨਾਂ ਦੋਨਾਂ ਨੇ ਕੀ ਕੀਤਾ, ਆਪਣੇ ਮਤਲਬ ਕਿ ਐਡਰੈਸ ਜਿਹੜਾ ਲਿਖਿਆ ਆਪਣਾ ਨਾਮ ਪਤਾ ਕੋਠੀ ਦੇ ਬਾਹਰ, ਉਹਦੇ ਥੱਲੇ ਲਿਖਤਾ ਸਵਾਮੀ ਵਿਵੇਕਾਨੰਦ ਰੋਡ। ਹੁਣ ਇਹਦਾ ਨਾਂ ਤਾਂ ਜੇ ਅਧਿਕਾਰਕ ਤੌਰ ਤੇ ਕਿਸੇ ਨੇ, ਉਸ ਕਮੇਟੀ ਨੇ ਪਾਸ ਕੀਤਾ, ਨਾ ਕਿਤੇ ਨਾਮ ਤੈਅ ਹੋਇਆ। ਸੋ ਉਸ ਤਰ੍ਹਾਂ ਆਪਣਾ ਨਾਮ ਬਦਲ ਤਾਂ ਲਿਆ, ਫਿਰ ਜੇ ਬਦਲਿਆ ਫਿਰ ਉਸ ਪਰ ਯਕੀਨ ਵੀ ਰੱਖੋ, ਥੱਲੇ ਬ੍ਰੈਕਟ ਚ ਤੁਗਲਕ ਰੋਡ ਵੀ ਲਿਖ ਰਹੇ ਹੋ, ਸੋ ਫਿਰ ਇਹ ਕਿਉਂ ਲਿਖਣਾ ਪੈ ਰਿਹਾ ਤੁਹਾਨੂੰ? ਸੋ ਇਸ ਤਰ੍ਹਾਂ ਦੇ ਢੰਗ ਤਰੀਕਿਆਂ ਤੋਂ ਇਹ ਜਿਹੜਾ ਵਤੀਰਾ ਹੁਣ ਪਤਾ ਲੱਗ ਰਿਹਾ ਕਿ ਦਿੱਲੀ ਸਰਕਾਰ ਦੇ ਵਿੱਚ ਇੱਕ ਤੈਅ ਯੋਜਨਾ ਚੱਲ ਰਹੀ ਹੈ ਕਿ ਆਪਾਂ ਆਉਂਦੇ ਦਿਨਾਂ ਦੇ ਵਿੱਚ ਸ਼ਾਹਜਹਾਂ ਰੋਡ, ਹੈਮੀ ਰੋਡ, है ना, तुगलक रोड, अकबर रोड, इन्ह सारे नाम बदलने। सो जे बदले जाण तां हैरानी किसी नूं नहीं होनी क्योंकि शौक बीजेपी नूं काफ़ी पै गया जी।
दीपक जी कल नूं फेर गल करदे हां, समां देने लई तुहाडा बहुत बहुत धन्नवाद, बहुत शुक्रिया, सत श्री अकाल।
बहुत शुक्रिया, सत श्री अकाल।
थैंक यू जी।